ਸਤਨਾਮ ਸ੍ਰੀ ਵਾਹਿਗੁਰੂ ਜੀ। ਅਧਿਆਇ ਪਹਿਲਾ ਦੋਹਰਾ। ਨਮੋ ਨਮੋ ਸ੍ਰੀ ਰਾਮ ਜੋ ਸਚਿਤ ਆਨੰਦ ਰੂਪ, ਜਹ ਜਨ ਜਗ ਸਵਪਨ ਵਤ ਨਾਸੈ ਪ੍ਰਮ ਤਮ ਕੂਪ। ਸ੍ਰੀ ਜੋ ਸ਼੍ਰੋਮਣੀ ਰਾਮ ਜੀ ਹਨ ਅਤੇ ਸਚਿਤ ਆਨੰਦ ਸਰੂਪ ਹਨ। ਸਤ ਜਿਹਦਾ ਤਿੰਨਾਂ ਕਾਲਾਂ ਚ ਨਾਸ ਨਾ ਹੋਵੇ, ਚਿੱਤ ਚੇਤਨ ਸਰੂਪ ਤੇ ਆਨੰਦ ਸੁਖ ਸਰੂਪ, ਐਸੇ ਜੋ ਰਮੇ ਹੋਏ ਰਾਮ ਹਨ ਉਹਨਾਂ ਨੂੰ ਮੇਰੀ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਨਮਸਕਾਰ ਹੈ। ਜਿਹ ਜਾਣੈ ਜਗ ਸਵਪਨ ਵਤ ਨਾਸੈ ਪ੍ਰਮ ਤਮ ਕੂਪ। ਜਿਸ ਗੁਰਮੁਖ ਪਿਆਰੇ ਨੇ ਸੰਸਾਰ ਨੂੰ ਸੁਪਨੇ ਦੀ ਨਿਆਹੀ ਝੂਠਾ ਜਾਣ ਲਿਆ, ਉਹਨਾਂ ਦੇ ਹਿਰਦੇ ਵਿੱਚੋਂ ਭਰਮ ਰੂਪੀ ਜਿਹੜਾ ਹਨੇਰਾ, ਤਮ ਨੇ ਹਨੇਰਾ, ਉਹ ਨਾਸ ਹੋ ਗਿਆ। ਜਿਵੇਂ ਕੋਈ ਅੰਧਾ ਖੂਹਾ ਆਉਂਦਾ ਬਹੁਤ ਡੂੰਘਾ ਹੋਵੇ, ਉਹਦੇ 'ਚ ਹਨੇਰਾ ਪ੍ਰਤੀਤ ਹੁੰਦਾ, ਭਾਵ ਜਿਹੜਾ ਅਗਿਆਨਤਾ ਦਾ ਗਾੜਾ ਹਨੇਰਾ ਉਹ ਦੂਰ ਹੋ ਗਿਆ ਹੈ। ਰਾਮ ਮਾਇਆ ਸਤਿਗੁਰ ਦਇਆ ਸਾਧ ਸੰਗ ਜਗ ਹੋਏ, ਮਾਇਆ ਨਾਮ ਹੈ ਕਿਰਪਾ ਦਾ, ਦਇਆ ਨਾਮ ਹੁੰਦਾ ਕਿਸੇ 'ਤੇ ਰਹਿਮ ਕਰਨਾ। ਜਿਸ ਜੀਵ ਦੇ ਉੱਤੇ ਪਰਮੇਸ਼ਰ ਦੀ ਕਿਰਪਾ ਹੋਵੇ ਔਰ ਸਤਿਗੁਰੂ ਦੀ ਮਿਹਰ ਵੀ ਹੋਵੇ, ਬਖਸ਼ਿਸ਼ ਹੋਵੇ, ਉਹਨੂੰ ਫਿਰ ਮਹਾਤਮਾ ਜਨਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਤਬ ਪ੍ਰਾਣੀ ਜਾਣੈ ਕਛੂ ਰਹਿਓ ਵਿਖੈ ਰਸ ਹੋਏ। ਉਸ ਵਕਤ ਪ੍ਰਾਣੀ ਮਾਤਰ ਜੀਵ ਕੁਝ ਵਿਚਾਰ ਨੂੰ ਸਮਝਦਾ ਹੈ ਕਿ ਮੇਰਾ ਮਨੁੱਖ ਜਨਮ ਕਾਹਦੇ ਵਾਸਤੇ ਮਿਲਿਆ ਹੈ। ਜੇ ਸਾਧੂਆਂ ਦੀ ਸੰਗਤ ਨਾ ਮਿਲੇ ਤੇ ਫਿਰ ਪਰਮਾਦੀ ਹੋਇਆ ਵਿਖਿਆ ਵਪਾਰਾਂ ਦੇ ਰਸ ਵਿੱਚ ਹੋਏ ਮੈਨੂੰ ਮਿਲਿਆ ਰਹਿੰਦਾ ਹੈ। ਹੁਣ ਆਪਣੇ ਉਸਤਾਦ ਦਾ ਮੰਗਲ ਕਰਦੇ ਹਨ। ਪਾਦ ਬੰਦਨ ਆਨੰਦ ਜੋਤ ਕਰ ਸ਼੍ਰੀ ਦੇਵ ਮੁਰਾਰ। ਕਹਿੰਦੇ ਮੈਂ ਸਾਰਿਆਂ ਦੇ ਆਦ ਵਿੱਚ ਬੜੇ ਹੀ ਮਨ ਦੇ ਉਤਸ਼ਾਹ ਨਾਲ, ਪ੍ਰੇਮ ਨਾਲ ਜੋ ਆਨੰਦ ਦਾ ਸੁਖ ਦਾ ਸਰੂਪ ਪਰਮਾਤਮਾ, ਉਹਨਾਂ ਦਾ ਹੀ ਸਰੂਪ ਮੇਰੇ ਗੁਰੂ ਜੀ ਹੈ, ਮੋਨੀ ਸਾਹਿਬ, ਉਹਨਾਂ ਦੇ ਪਾਗ ਮੈਂ ਚਰਨਾਂ 'ਤੇ ਨਮਸਕਾਰ ਕਰਦਾ ਹਾਂ। ਵਿਚਾਰ ਮਾਲਾ ਵਰਣਨ ਕਰੋ ਮੋਨੀ ਯੋਗ ਕਰਤਾਰ। ਕਹਿੰਦੇ ਮੈਂ ਆਪਣੇ ਉਸਤਾਦ ਦਾ ਆਪਣੇ ਹਿਰਦੇ 'ਚ ਧਿਆਨ ਕਰਕੇ ਇਹ ਵਿਚਾਰਾਂ ਦੀਆਂ ਮਾਲਾ ਰੂਪੀ ਜੋ ਗ੍ਰੰਥ ਹੈ ਅਤੇ ਇਹਨੂੰ ਮੈਂ ਸਾਧ ਸੰਗਤ ਜੀ ਦੇ ਅੱਗੇ ਪ੍ਰਗਟ ਕਰਦਾ ਹਾਂ। ਇਸ ਦੀ ਵਿਚਾਰ ਨੂੰ ਸੰਗਤ ਵਿੱਚ ਪ੍ਰਗਟ ਕਰਦਾ ਹਾਂ ਔਰ ਮੋਨੀ ਜੀਵ ਉਰਤਾਰ ਆਪਣੇ ਇਸ਼ਟ ਗੁਰੂ ਦਾ ਹਿਰਦੇ ਧਿਆਨ ਕਰਕੇ ਇਸ ਪੁਸਤਕ ਦੀ ਰਚਨਾ ਕਰਦਾ ਹਾਂ। ਮੌਨ ਜਿਹੜਾ ਜਿਸ ਤਰ੍ਹਾਂ ਗੁੰਗ ਮੌਨ ਹੈ, ਪਸ਼ੂ ਆਦਿਕ ਹੈ, ਜਾਂ ਕਈ ਬੰਦੇ ਵੀ ਗੁੰਗੇ ਹੁੰਦੇ ਆ, ਅਤੇ ਜੜ ਮੌਨ ਹੈ ਜਿਸ ਤਰ੍ਹਾਂ ਦਰਖਤ ਪੱਥਰ ਆਦਿਕ ਹੈ। ਜੜ ਮੌਨ ਜਿਵੇਂ ਕਈ ਇਨਸਾਨ ਵੀ ਮੂਰਖ ਹੈ, انہوں کی بدھی کام نہیں کرتی، وہ پھر سوا چتر نہیں رہ سکتے کہ چپ پہ جا گرو جی بولی سمجھ نہیں ہوتی، کیونکہ ایک تیلیا بدھ ہوں ایک نندا ہوں ایک لکڑ وگوں یا پتھر وگوں جڑ ہوں۔ اس طرح پھر کاشت نے جس طرح درخت آدھ کیا گیان من ہوں سمجھا تو سب کچھ ہے، پر لوڑ تو بنا کوئی وچن آدھک نہ کرنا۔ جہ میں مم جہ ناہ مم سب کل پیشین، یہ وچار پیدا ہو گئی کہ یہ شریر ہے یہ بھی میرا نہیں، تو جڑے رشتے دار آدھک ہے بھی میرے نہیں، تو جن مایا جائیداد ہے یہ بھی میری نہیں، اور جنہیں بھی پدارت ہیں نا جو سنسار دے جنہیں بھی پدارت ہے کوئی میرا نہیں، اور سارے جڑے سنکلپ وکلپ یعنی برے بھرے خیال ہے وہ سارے ناس ہو گئے، چھین میں ناس ہو گئے۔ اور سنکلپ ہوں ایک فرنا کرنا، ایک تنگوا وکھرا خیال پیدا کر لینا، وہ کلپنا کری جانی وہ وکلپ بن جانا۔ پرماتم پورن سکل جان من تالین، پرماتما سارے ویاپک جان کے تے اپنے سوئم سروپ جدو ابھید اوستھا مل گئی پھر ممتا دھار لی کہ ہوں کنو اپدیش دینا، چار شیرے ہے تو اپنی آتما ہی، پھر وہان نمگن ہو گیا۔ ماں تات پراتا سجرد اشٹ دیو نرپران، ہوں گرو کی وڈیائی ورنن کرن گے، ماتا ہے تات پتا ہے پراتا پرا ہے، تے سہرد میں نے پیارے جڑے دوست متر ہے، اشٹ جڑے اشٹ دے پوجنک دیوتے ہے، نرپ راجا دیس دا، پران جڑے سواس کریا، انات سو گر سب تے ادک دان گیان ہو گیا۔ پنڈت اناس جی یہ گل کہندے ہے کہ جننے بھی رشتے ہے گرو دا رشتہ ہے نا سارے تو اپریا وڈایا اور سریشت ہے، کیوں؟ کیونکہ اپنے شیشنو اپنے سوئم سروپ دا جڑا ساکھت گیان ہے وہ دین والے ہیں، گیان سمان گیان تے بگیان وشیش گیان۔ پرگٹ پوہم گر سور دوت جان من نلن پرکاش، کہندے گرو جی جو وہ پوہم نام ہے ترتی دا، تے سور نام ہے سورے دا، دوت ہندا تیج یا پرکاش، کہندے اس دھرتی دے تے گرو جی پرگٹ پرتکھ ہی سوری دی نیائی پرکاش وانیا، تے جنا سیوکاں دے من روپی نلن کملاں نو پرکاش کرن والے انہاں نو کھڑا دین والے ہے، جویں سوری نو دیکھ کے سورج مکھی کھڑ جاتی ہے، اس طرح گرو کے درشن کرنے سکھ کا من جڑا وہ بھی کھڑ جاتا۔ سنسے پر جی بدھی جڑی دور ہو جاتی ہے تو من کھڑاؤ آ جاتا۔ اناتھ کمودن بمک جن کب ہونا ہوئے ہلاس، پنڈت اناتھ جی یہ گل دس دے جڑے منمکھ لوگ ہے ਉਹਨਾਂ ਦੇ ਮਨ ਰੂਪੀ ਜਿਹੜੀਆਂ ਕਮੋਦਨੀਆਂ ਆ ਤੇ ਕਬੋ ਨਾ ਹੋਏ ਪ੍ਰਕਾਸ਼ ਜਿਹੜੇ ਬੇਮੁਖ ਜਨ ਪੁਰਖ ਆ ਪੰਡਿਤ ਨਾਥ ਜੀ ਕਹਿੰਦੇ ਉਹਨਾਂ ਦੇ ਜਿਹੜੇ ਕਮੋਦਨ ਕਵਲ ਹੈ ਹਿਰਦੇ ਰੂਪੀ ਕਵਲ ਹੈ ਉਹ ਕਦੇ ਖਿੜਦੇ ਨਹੀਂ ਉਹ ਜਿਹੜੇ ਨੀਲੋ ਕੋਰ ਦੇ ਫੁੱਲ ਹੈ ਤੇ ਗੁਰੂ ਦੇ ਦਰਸ਼ਨ ਕਰਕੇ ਉਹਨਾਂ 'ਚ ਖੜਾਓ ਨਹੀਂ ਆਉਂਦਾ ਮੁਰਝਾ ਜਾਂਦੇ ਆ ਉਹਨਾਂ ਦੇ ਮਨ 'ਚ ਕਦੇ ਖੁਸ਼ੀ ਨਹੀਂ ਹੁੰਦੀ ਹਲਾਸ ਮਨ ਖੁਸ਼ੀ ਨਹੀਂ ਹੁੰਦੀ ਕਿਉਂਕਿ ਉਹ ਨਿੰਦਕ ਹੈ ਮਨਮੁਖ ਆ ਗੁਰੂ ਦਰੋਹੀ ਹੈ ਕਿਰਤ ਕਾਣ ਲੋਕ ਹੈ ਤੀਰਥ ਸਤਿਗੁਰ ਮਾਇਆ ਕਰ ਮੋਹੇ ਨੀਂਦ ਸੋਬੰਤ ਤੀਰਥ ਨਾਮ ਹੁੰਦਾ ਬੁਲਾਉਣਾ ਕਹਿੰਦੇ ਜਦੋਂ ਔਰ ਪੂਰਾ ਗੁਰੂ ਮਿਲ ਜਾਏ ਫਿਰ ਉਹਦੀ ਆਗਿਆ ਦਾ ਪਾਲਣ ਕਰਨ ਵਾਲਾ ਸ਼ੇਸ਼ ਹੋਵੇ ਗੁਰੂ ਜੀ ਫਿਰ ਆਪਣੀ ਮਿਹਰ ਕਰਕੇ ਉਹਨਾਂ ਨੂੰ ਆਪਣਾ ਜੋ ਉਪਦੇਸ਼ ਆ ਉਹ ਦਿੰਦੇ ਆ ਉਸ ਸਮੇਂ ਫਿਰ ਕਹਿੰਦੇ ਕਿ ਜੀਵ ਜਨਮਾਂ ਜਨਮਾਂਤਰਾਂ ਤੋਂ ਮੋਹ ਰੁਕੀ ਵਿਦਿਆ ਦੀ ਨੀਂਦ 'ਚ ਸੁੱਤਾ ਹੋਇਆ ਕਿ ਗੁਰੂ ਜੀ ਨੂੰ ਮਨ ਵਾਕਾਂ ਰੂਪੀ ਚੋਟ ਲਾ ਕੇ ਇਹਨੂੰ ਜਿਹੜੀ ਗਿਆਨ ਜਾਗਰਤ ਅਵਸਥਾ ਦਿੰਦੇ ਆ ਅਵਿਦਿਆ ਖਤਮ ਹੋ ਜਾਂਦੀ ਹੈ ਇਹ ਫਿਰ ਜਾਗ ਪੈਂਦਾ ਭਾਵ ਗਿਆਨ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਫਿਰ ਜਿਹੜੀ ਮੋਹ ਤੇ ਮਲਨ ਅਵਿਦਿਆ ਦੀ ਨੀਂਦ ਨੂੰ ਇਹਦੀ ਸੁਰਤੀ ਵਿਰਤੀ ਜਿਹੜੀ ਹੈ ਜਾਗਰਤ ਅਵਸਥਾ ਵੱਲ ਆ ਜਾਂਦੀ ਹੈ ਤੇ ਉਹ ਮੋਹ ਮਮਤਾ ਦੀ ਨੀਂਦ ਖੁੱਲ ਜਾਂਦੀ ਹੈ ਤੇ ਇਹਨੂੰ ਪਤਾ ਲੱਗਦਾ ਕਿ ਮੈਂ ਤੇ ਅਗਿਆਨਤਾ ਕਰਕੇ ਭਰਮ ਚੱਕਰ 'ਚ ਪਿਆ ਹੋਇਆ ਸੀ ਜਦੋਂ ਗਿਆਨ ਰੂਪੀ ਨੇਤਰ ਗਿਆਨ ਵਿਗਿਆਨ ਰੂਪੀ ਨੇਤਰ ਖੁੱਲ ਜਾਂਦੇ ਹੈ ਉਹ ਭਰਮ ਵੀ ਤੇ ਸੁਪਨਾ ਜਿਹੜਾ ਸਾਰਾ ਵਿਸਰ ਜਾਂਦਾ ਭੁੱਲ ਜਾਂਦਾ ਜਿਵੇਂ ਜਾਗੇ ਹੋਏ ਪੁਰਖ ਨੂੰ ਸੁਪਨਾ ਭੁੱਲ ਜਾਂਦਾ ਔਰ ਸੁਪਨੇ ਨੂੰ ਝੂਠਾ ਜਾਣਦਾ ਇਸ ਤਰ੍ਹਾਂ ਜਦੋਂ ਕਿ ਵਿਦਿਆ ਦੀ ਨੀਂਦ ਖੁੱਲਦੀ ਹੈ ਗਿਆਨ ਜਾਗਰਤ ਪ੍ਰਾਪਤ ਹੁੰਦੀ ਹੈ ਫਿਰ ਸੰਸਾਰ ਨੂੰ ਝੂਠਾ ਜਾਣਦਾ ਸੁਪਨੇ ਦੀ ਨਹੀਂ ਜਾਣਦਾ ਗੁਰਬਿਨ ਭ੍ਰਮ ਲਗ ਭੂਸਿਓ ਭੇਦ ਲਹੋ ਬਿਨ ਸੁਆਨ ਕੇਹਰ ਬਪ ਝਾਈ ਨਿਰਖ ਪਰਿਓ ਰੂਪ ਅਗਿਆਨ ਤੇ ਜਿਹਨਾਂ ਨੂੰ ਗੁਰੂ ਦੀ ਸਿੱਖਿਆ ਤੇ ਦੀਖਿਆ ਪ੍ਰਾਪਤ ਨਹੀਂ ਹੋਈ ਇਸ ਤੋਂ ਬਿਨਾਂ ਇਹ ਜਿੰਨੇ ਵੀ ਜੀਵ ਹੈ ਇਹ ਆਵਾਗਮਨ ਦੇ ਜੰਮਣ ਮਰਨ ਦੇ ਚੱਕਰ 'ਚ ਪਏ ਰਹਿੰਦੇ ਆ ਦ੍ਰਿਸ਼ਟਾਂਤ ਦਿੰਦੇ ਆ ਜੈਸੇ ਸ਼ੀਸ਼ ਮਹਿਲ ਦੇ ਅੰਦਰ ਕੋਈ ਕੁੱਕਰ ਜਾ ਵੜੇ ਉਹ ਆਪਣੇ ਸਰੀਰ ਦਾ ਚਿੱਤਰ ਦੇਖ ਕੇ ਭੌਂਕਦਾ ਜਿਵੇਂ ਕੁੱਤੇ ਦਾ ਵੈਰੀ ਕੁੱਤਾ ਉਹ ਦੇਖਦਾ ਵੀ ਦੂਸਰਾ ਕੁੱਤਾ ਉਹ ਭੌਂਕਦਾ ਅਤੇ ਅੰਦਰੋਂ ਮਹਿਲ ਦੀ ਆਵਾਜ਼ ਆਉਂਦੀ ਹੈ ਇਹ ਵੀ ਭੌਂਕਦਾ ਇਹ ਫਿਰ ਅਗਿਆਨ ਕਰਕੇ ਭੌਂਕ ਭੌਂਕ ਕੇ ਮਰ ਜਾਂਦਾ ਕਿਉਂਕਿ ਆਪਣੇ ਸਵੈਮ ਸਰੂਪ ਨੂੰ ਸਮਝਦਾ ਨਹੀਂ ਕਿ ਪਰਛਾਵਾਂ ਤੇ ਮੇਰਾ ਹੀ ਹੈ ਇਸ ਤਰ੍ਹਾਂ ਜੀਵ ਵੀ ਸਾਰਿਆਂ ਦੇ ਅੰਦਰ ਆਪਣੀ ਸਾਖੀ ਚੇਤਨਾਤਮਾ ਨੂੰ ਨਹੀਂ ਦੇਖਦਾ ਤੇ ਲੱਭ ਲੋਭ ਦੇ ਮਗਰ ਲੱਗ ਕੇ ਪਦਾਰਥਾਂ ਵਾਸਤੇ ਭੌਂਕਦਾ ਹੋਇਆ ਸੰਸਾਰ ਤੋਂ ਮਰ ਜਾਂਦਾ ਖਪ ਜਾਂਦਾ ਇਹ ਸੰਸਾਰ ਇੱਕ ਸ਼ੀਸ਼ ਮਹਿਲ ਦੀ ਨਹੀਂ ਹੈ ਪਰਛਾਵਾਂ ਤੇ ਆਪਣਾ ਹੀ ਹੈ ਪਰ ਅਗਿਆਨਤਾ ਕਰਕੇ ਸਮਝਦਾ ਨਹੀਂ ਕਿ ਸਾਰਿਆਂ ਅੰਦਰ ਚੇਤਨ ਦੀ ਅੰਸ਼ ਇੱਕੋ ਹੀ ਹੈ ਜਿਹਨੂੰ ਇਹ ਸਮਝ ਆ ਗਈ ਉਹਨੂੰ ਕੋਈ ਰਾਗ ਦੁਆਸ਼ ਨਹੀਂ ਜਿਹਨੂੰ ਸਮਝ ਨਹੀਂ ਆਈ ਉਹ ਇੱਕ ਦੂਜੇ ਦੀ ਨਿੰਦਿਆ ਕਰਨ ਰੂਪੀ ਭੌਂਕਣਾ ਜਿਹੜਾ ਨਿੰਦਿਆ ਕਰਦਾ ਕਰਦਾ ਹੀ ਮਰ ਜਾਂਦਾ ਦੂਸਰਾ ਦ੍ਰਿਸ਼ਟਾਂਤ ਦਿੰਦੇ ਹੈ ਕਿ ਜਿਸ ਤਰ੍ਹਾਂ ਖੂਹ ਹੁੰਦਾ ਖੂਹ ਦੇ ਜਿਹੜੀ ਦੀਵਾਰ ਹੈ ਉਹਦੇ ਨੇੜੇ ਖਲੋਤਾ ਹੋਇਆ ਜਿਹੜਾ ਸ਼ੇਰ ਹੈ ਉਹ ਆਪਣੇ ਝਾਈ ਜਿਹੜੀ ਹੈ ਪਰਛਾਵਾਂ ਦੇਖਦਾ ਆਪਣਾ ਸਰੀਰ ਦਾ ਹੁੰਦਾ ਕੇਰ ਨਾਮ ਸ਼ੇਰ ਦਾ ਉਹ ਜਿਹੜੇ ਪਰਛਾਵੇਂ ਨੂੰ ਦੇਖਦਾ ਉਹ ਸਮਝਦਾ ਦੂਜਾ ਸ਼ੇਰ ਆ ਉਹ ਭੌਂਕਦਾ ਉਹ ਬੁੱਗ ਮਾਰਦਾ ਕਰਜਦਾ ਉਹ ਖੂਲ ਦੇ ਮਹਿਲ ਚ ਟਕਰਾ ਕੇ ਉਹਦੀ ਆਪਣੀ ਆਵਾਜ਼ ਵਾਪਸ ਲੌਟਦੀ ਹੈ ਬਸ ਫਿਰ ਉਹ ਵੀ ਤੇ ਇਸੇ ਤਰ੍ਹਾਂ ਫਿਰ ਖੂਹ ਦੇ ਵਿੱਚ ਡਿੱਗ ਪੈਂਦਾ ਤੇ ਮਰ ਜਾਂਦਾ ਤੇ ਦ੍ਰਿਸ਼ਟਾਂਤ ਵੀ ਦੱਸਦੇ ਹੈ ਕਿ ਜਿਸ ਤਰ੍ਹਾਂ ਉਹ ਸ਼ੇਰ ਆਪਣੇ ਅਕਸ ਦੇਖ ਕੇ ਤੇ ਦੂਆ ਸ਼ੇਰ ਸਮਝ ਕੇ ਉਹਨੂੰ ਮਾਰਨ ਵਾਸਤੇ ਛਾਲ ਮਾਰਦਾ ਖੂਹ 'ਚ ਡਿੱਗ ਕੇ ਮਰ ਜਾਂਦਾ ਹੈ ਪਰ ਉਹਨੇ ਡਿੱਗ ਪੈਣਾ ਨਿਰਤ ਮੈਨੂੰ ਦੇਖ ਕੇ ਉਪਨਾ ਹੁੰਦਾ ਖੂਹ ਦਾ ਸੋ ਇਸ ਤਰ੍ਹਾਂ ਜਿਹੜਾ ਫਿਰ ਕੇਹਰ ਬਾਪ ਝਾਈ ਨਿਰ ਸ਼ੇਰ ਜਿਹੜਾ ਆਪਣੇ ਬਾਪ ਸਰੀਰ ਦੀ ਝਾਈ ਪਰਛਾਵੇਂ ਨੂੰ ਨਿਰਕ ਦੇਖ ਕੇ ਪਰੇ ਉਹ ਖੂਹ ਅਗਿਆਨ ਅਗਿਆਨ ਕਰਕੇ ਉਹ ਖੂਹ ਦੇ ਵਿੱਚ ਪਰੇ ਉਹ ਡਿੱਗ ਪੈਂਦਾ ਹੈ ਇਸ ਤਰ੍ਹਾਂ ਸਾਰੇ ਜੀਵ ਤੇ ਨਰਕਾਂ ਰੂਪੀ ਖੂਹ ਦੇ ਵਿੱਚ ਡਿੱਗ ਰਹੇ ਆ ਆਪਣੀ ਆਤਮਾ ਨੂੰ ਸਮਝਦੇ ਨਹੀਂ ਤੇ ਜੇ ਆਪਣੀ ਆਤਮਾ ਦਾ ਗਿਆਨ ਹੋ ਜਾਏ ਫਿਰ ਤਾਂ ਕੋਈ ਕਲੇਸ਼ ਹੈ ਹੀ ਨਹੀਂ ਪ੍ਰਗਟ ਪਵਨ ਕਰਨ ਅਰਣਵ ਰਤਨ ਗਿਆਨ ਬਗਿਆਨ ਬਚਨ ਲਹਿਰ ਤਨ ਪਰਸਤੇ ਅਗਹੋ ਸੁਜਾਨ ਅਰਣਵ ਨਾਮ ਹੁੰਦਾ ਸਮੁੰਦਰ ਦਾ ਔਰ ਅਗਨੀ ਨਾਮ ਧਰਤੀ ਦਾ ਤੇ ਪਰਸ਼ ਮੈਨੂੰ ਹੁੰਦਾ ਟੱਚ ਕਰਨਾ ਛੂਹਣਾ ਅਗਹ ਨਾਮ ਹੈ ਬੇਸਮਝ ਅਗਿਆਨੀ ਬੰਦੇ ਦਾ ਪੰਡਤ ਨਾਥ ਜੀ ਦ੍ਰਿਸ਼ਟਾਂਤ ਦਿੰਦੇ ਹੈ ਕਹਿੰਦੇ ਗੁਰੂ ਮਹਾਰਾਜ ਜੀ ਪ੍ਰਤੱਖ ਤੌਰ ਤੇ ਅਵਨੀ ਧਰਤੀ ਦੇ ਉੱਤੇ ਦਇਆ ਦਾ ਸਾਗਰ ਹਨ ਕਹਿੰਦੇ ਸਮੁੰਦਰ ਤਾਂ ਰਤਨ ਬੜੇ ਹੁੰਦੇ ਆ ਚੌਦਾਂ ਹੁੰਦੇ ਆ ਜਾਂ ਜ਼ਿਆਦਾ ਕਹਿੰਦੇ ਗੁਰੂ ਜਿਹੜੇ ਹੈ ਸਮਾਨ ਵਿਸ਼ੇਸ਼ ਗਿਆਨ ਬੈਰਾਗ ਵਿਵੇਕ ਆਦਿਕ ਰਤਨਾਂ ਨੂੰ ਦੇਣ ਵਾਲੇ ਆ ਔਰ ਫਿਰ ਜਿਵੇਂ ਸਮੁੰਦਰ ਦੀਆਂ ਬੜੀਆਂ ਤਰੰਗਾਂ ਹੁੰਦੀਆਂ ਕਹਿੰਦੇ ਜਦੋਂ ਗੁਰੂ ਜੀ ਆਪਣੇ ਮੁਖਾਰਵਿੰਦ ਤੋਂ ਉਪਦੇਸ਼ ਕਰਦੇ ਹੈ ਉਹ ਜਿਹੜੇ ਉਹਨਾਂ ਦੇ ਬਚਨ ਹੈ ਮਾਨੋ ਇੱਕ ਲਹਿਰਾਂ ਵੀ ਨਹੀਂ ਹੈ ਤੇ ਜਦੋਂ ਗੁਰੂ ਦੇ ਬਚਨ ਰੂਪੀ ਜਿਹੜੀਆਂ ਲਹਿਰਾਂ ਉਹ ਸਿੱਖਾਂ ਦੇ ਮਨ ਦੇ ਅੰਦਰ ਆਪਣਾ ਸਪਰਸ਼ ਕਰਦੀਆਂ ਤੇ ਸਿੱਖ ਦੇ ਅੰਦਰ ਫਿਰ ਜੋ ਗਿਆਨ ਦਾ ਪ੍ਰਕਾਸ਼ ਹੈ ਇਹ ਹੋ ਜਾਂਦਾ ਤੇ ਸਿੱਖ ਦੇ ਅੰਦਰੋਂ ਫਿਰ ਜਿਹੜੀ ਮੂਰਖਤਾ ਉਹ ਨਿਕਲ ਜਾਂਦੀ ਹੈ ਉਹ ਫਿਰ ਸੁਰਜੀਵਾਨ ਬਣ ਜਾਂਦਾ ਹੈ ਸੂਰਦਰਸ ਆਦਰਸ਼ ਜਿਉਂ ਹੋਤ ਅਗਨ ਅਦੋਤ ਤੈਸੇ ਗੁਰ ਪ੍ਰਸਾਦ ਤੈ ਅਨੁਭਵ ਨਿਰਮਲ ਹੋਤ ਸੂਰ ਤੋਂ ਮਤਲਬ ਹੁੰਦਾ ਸੂਰਜ ਦਰਸ਼ ਦਾ ਭਾਵ ਸੌਖਾ ਹੀ ਅੱਗੇ ਦੇਖਣਾ ਆਦਰਸ਼ ਹੁੰਦਾ ਸ਼ੀਸ਼ਾ ਅਦੋਤ ਨਾਮ ਦਾ ਪ੍ਰਗਟ ਹੁੰਦਾ ਜਿਵੇਂ ਸੂਰਜ ਦੇ ਸਾਹਮਣੇ ਆਤਸ਼ੀ ਸ਼ੀਸ਼ਾ ਰੱਖ ਦਈਏ ਉਹਦੇ ਕੋਲ ਕੱਪੜਿਆ ਹੋਵੇ ਉਹਨੂੰ ਅੱਗ ਲੱਗ ਜਾਂਦੀ ਅੱਗ ਪ੍ਰਗਟ ਹੋ ਜਾਂਦੀ ਹੈ ਤੈਸੇ ਗੁਰ ਪ੍ਰਸਾਦ ਤੈ ਅਨੁਭਵ ਨਿਰਮਲ ਹੋਤ ਇਸੇ ਤਰ੍ਹਾਂ ਜੇ ਗੁਰੂ ਜੀ ਦੀ ਕਿਰਪਾ ਹੋ ਜਾਏ ਜਦੋਂ ਆਪਣੀ ਦਿਵ ਦ੍ਰਿਸ਼ਟੀ ਪਾਉਂਦੇ ਆ ਦਿਵ ਦ੍ਰਿਸ਼ਟੀ ਰੂਪੀ ਕਿਰਨਾਂ ਪਾਉਂਦੇ ਆ ਸਿੱਖ ਦੇ ਹਿਰਦੇ ਤੇ ਫਿਰ ਜਿਹੜਾ ਪਵਿੱਤਰ ਗਿਆਨ ਉਹ ਪੈਦਾ ਹੋ ਜਾਂਦਾ ਔਰ ਜਿੰਨੇ ਵੀ ਸੰਸਕਾਰ ਆ ਜਾਂ ਕਿਰਿਆ ਮਨ ਤੇ ਸੰਚਿਤ ਕਰਮ ਜਿਹੜੇ ਨਾਸ ਹੋ ਜਾਂਦੇ ਆ ਗੁਰੂ ਦੀ ਪ੍ਰਸਾਦ ਕਿਰਪਾ ਨਾਲ ਫਿਰ ਨਿਰਮਲ ਜਿਹੜਾ ਪਵਿੱਤਰ ਅਨੁਭਵ ਹੈ ਗਿਆਨ ਹੈ ਉਹ ਪ੍ਰਾਪਤ ਹੋ ਜਾਂਦਾ ਹੈ। ਜਿਵੇਂ ਚੰਦ ਹੈ ਲੈ ਚੰਦ ਮਣੀ ਅਮੀ ਦਰਾਉ ਤਿਹਕਾਲ ਗੁਰਮੁਖ ਨਿਰਖਤ ਸਿੱਖ ਕੋ ਅਨੁਭਵ ਹੋ ਦਸਾਲ। ਚੰਦਰਮਣੀ ਹੁੰਦੀ ਹੈ ਚੰਦਰ ਕਾਂਤਾ ਮਣੀ, ਜਦੋਂ ਚੰਦਰ ਦੀਆਂ ਰੇਸ਼ਮਾਂ ਪੈਣੀਆਂ ਤੇ ਉਹਦੇ ਵਿੱਚੋਂ ਅਮੀ ਮੈਨੇ ਅੰਮ੍ਰਿਤ ਦਰਾਉਦ ਮੈਨੇ ਚੜਦਾ ਹੈ ਡਿੱਗਦਾ ਹੈ, ਵਿਸਾਲ ਨਾਮ ਵੱਡਿਆ ਹੈ। ਜੈਸੇ ਕਹਿੰਦੇ ਚੰਦ ਦੇ ਪ੍ਰਕਾਸ਼ਨ ਨਾਲ ਜਿਹੜੀ ਚੰਦਰਕਾਂਤਾ ਮਣੀ ਹੈ ਉਹਦੇ ਵਿੱਚੋਂ ਅੰਮ੍ਰਿਤ ਜਿਹੜਾ ਹੈ ਉਹ ਨਿਕਲਣ ਲੱਗ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਸ਼ੇਸ਼ ਗੁਰੂ ਦੇ ਮੁਖੜੇ ਨੂੰ ਨਿਰਖਤ ਦੇਖਦਾ ਭਾਵ ਦਰਸ਼ਨ ਕਰਦਾ ਹੈ ਤੇ ਉਹਦੇ ਅੰਦਰੋਂ ਫਿਰ ਮਲਮੁਖੇਪ ਅਵਰਣ ਦੇ ਜਿਹਨੇ ਦੋਸ਼ ਹੈ ਉਹ ਦੂਰ ਹੋ ਜਾਂਦੇ ਆ ਤੇ ਸਾਰੇ ਸੰਕਲਪ ਖਤਮ ਹੋ ਜਾਂਦੇ ਆ। ਉਹਦੇ ਹਿਰਦੇ ਚ ਫਿਰ ਜਿਹੜਾ ਨਿਰਮਲ ਗਿਆਨ ਆ ਉਹ ਪੈਦਾ ਹੋ ਜਾਂਦਾ, ਅਨੁਪਮਿਨ ਗਿਆਨ ਜਿਹੜਾ ਮਿਸਾਲ ਬਹੁਤ ਵੱਡਾ ਗਿਆਨ ਪੈਦਾ ਹੋ ਜਾਂਦਾ। ਹੁਣ ਸਿੱਖ ਵੱਲੋਂ ਬੇਨਤੀ ਹੋਏਗੀ ਸਿੱਖੋ ਵਾਚ ਦੋਹਰਾ, ਹੁਣ ਸਰਨਾਗਤ ਰਾਵਰੇ ਸ਼੍ਰੀ ਗੁਰੂ ਦੀਨ ਦਿਆਲ ਕਿਰਪਾ ਸਿੰਧ ਬੰਦੋ ਚਰਨਾਰੋ ਕਠਨੋਰ ਸਾਲ। ਹੇ ਗੁਰੂ ਜੀ ਮੈਂ ਤੁਹਾਡੀ ਸਰਨਾਗਤ ਮੈਨੇ ਚਰਨ ਸ਼ਰਨ ਹਾਂ, ਰਾਵਰੇ ਮੈਨੇ ਆਪ ਜੀ ਦੇ, ਤੁਸੀਂ ਦੀਨਾਂ ਤੇ ਸ਼੍ਰੀ ਗੁਰੂ ਦੀਨ ਦਿਆਲ। ਸ਼੍ਰੀ ਜੋ ਸਾਰਿਆਂ ਦੇ ਸ਼੍ਰੋਮਣੀ ਔਰ ਸ੍ਰੇਸ਼ਟ ਗੁਰੂ ਦੀਨਾਂ ਤੇ ਦਇਆ ਕਰਨ ਵਾਲੇ, ਕਿਰਪਾ ਸਿੰਧ ਬੰਦੋ ਚਰਨ ਹਰੋ ਕਠਨੁਰ ਸਾਲ, ਇਹ ਕਿਰਪਾ ਦੇ ਸਿੰਧੂ ਸਾਗਰ ਤੁਹਾਡੇ ਚਰਨਾਂ ਚ ਬੰਦੋ ਮੈਨੇ ਨਮਸਕਾਰ ਕਰਦਾ। ਔਰ ਹਿਰਦੇ ਚ ਸਾਲ ਜਿਹੜਾ ਦੁੱਖ ਹੈ ਬੜਾ ਕਠਿਨ ਹੈ, ਕਠਿਨ ਪੀੜਾ ਇਹਨੂੰ ਹਰੋ ਮੈਨੇ ਨਾਸ ਕਰ ਦਿਓ। ਦੋਹਰਾ, ਹੋ ਨਾਥ ਅੱਖ ਸਹਿ ਦੁਖੀ ਡਰਿਓ ਦੇਖ ਸੰਸਾਰ ਡੂਬਤ ਹੋਂ ਪਵ ਸਿੰਧ ਮੈਂ ਮੋਹੇ ਕਰੋ ਪ੍ਰਭ ਪਾਰ। ਅਤ ਨਾਮ ਦਾ ਬੋਧ ਕਹਿੰਦੇ ਹੈ ਗੁਰੂ ਜੀ ਮੈਂ ਅਨਾਥ ਹਾਂ। ਇਸ ਤਰ੍ਹਾਂ ਕੋਈ ਬੰਦਾ ਯਤੀਮ ਹੋ ਜਾਏ ਮਾਂ ਪੇ ਗੁਜ਼ਰ ਜਾਣਗੇ ਉਹ ਆਸਰਾ ਨਾ ਹੋਵੇ, ਮੈਂ ਸੰਸਾਰ ਦੇ ਉੱਤੇ ਐਸਾ ਹਾਂ ਜਿਹਦਾ ਕੋਈ ਵੀ ਸਹਾਇਕ ਨਹੀਂ। ਜੰਮਣ ਮਰ ਦੇ ਜਿਹੜੇ ਗੰਭੀਰ ਦੁੱਖ ਹੈ ਇਹਨੂੰ ਦੇਖ ਕੇ ਮੈਂ ਬਹੁਤ ਡਰ ਗਿਆ ਹਾਂ। ਭਾਵ ਸਿੰਘ ਜਿਹੜਾ ਸੰਸਾਰ ਸਾਗਰ ਹੈ ਇਹਦੇ ਚ ਮੈਂ ਡੁੱਬ ਰਿਹਾ, ਕਿਉਂਕਿ ਸੰਸਾਰ ਸਾਗਰ ਹੈ ਇਹ ਵਿਸ਼ੇ ਵਿਕਾਰਾਂ ਦੇ ਜਲ ਨਾਲ ਭਰਿਆ ਆ, ਮੋਹ ਰੂਪੇ ਚਿੱਕੜਿਆ ਤੇ ਲੋਭ ਰੂਪੀ ਘੁੰਮਣ ਘੇਰੀਆਂ, ਹੰਕਾਰ ਰੂਪੀ ਚਟਾਨਾ, ਕਾਮ ਕ੍ਰੋਧ ਰੂਪੀ ਬੜੇ ਬੜੇ ਮਗਰਮੱਛ ਜਲ ਜੰਤੂ ਹੈ ਤੰਦੂਏ ਹੈ, ਬਾਰਿਸ਼ਾਂ ਰੂਪੀ ਹਵਾ ਤੇ ਚੱਲਦੀ ਹੈ, ਜ਼ਿੰਦਗੀਆਂ ਰੂਪੀ ਜਹਾਜ਼ ਬਿਆੰਤ ਡੁੱਬ ਰਿਹਾ ਹੈ। ਲੋਕ ਪ੍ਰਲੋਕ ਦੇ ਕਿਨਾਰੇ ਹੈ ਸੰਸਾਰ ਸਾਗਰ ਦੇ, ਤੇ ਜੇ ਗੁਰੂ ਨਾਮ ਦੀ ਬੇੜੀ ਗਿਆਨ ਵਿਰਾਗ ਦੇ ਚੱਪੂ ਦਾਉਣ ਤੇ ਸਿੱਖ ਨੂੰ ਲੋਕ ਤੋਂ ਪ੍ਰਲੋਕ ਤੱਕ ਪਹੁੰਚਾ ਸਕਦੇ ਹੈ, ਇਹਦੀ ਜੀਵਨ ਯਾਤਰਾ ਸਫਲ ਹੋ ਸਕਦੀ ਹੈ। ਮੋਹੇ ਕਰੋ ਪ੍ਰਭ ਪਾਰ, ਹੈ ਪ੍ਰਭੂ ਮੈਨੂੰ ਸੰਸਾਰ ਸਾਗਰ ਤੋਂ ਪਾਰ ਕਰ ਦਿਓ, ਦੁੱਖਾਂ ਕਲੇਸ਼ਾਂ ਤੋਂ ਮੁਕਤੀ ਦੇ ਦਿਓ, ਔਰ ਤੇ ਗਿਆਨ ਦੇ ਕੇ ਮੈਨੂੰ ਕਿਨਾਰੇ ਲਾ ਦਿਓ, ਭਾਵ ਪਰਮੇਸ਼ਰ ਵਿੱਚ ਅਭੇਦ ਅਵਸਥਾ ਨੂੰ ਪ੍ਰਾਪਤ ਕਰ ਲੈਣਾ। ਜ਼ਿੰਦਗੀ ਤੋਂ ਕਿਨਾਰਾ ਕੀ ਕਰਨਾ, ਮਰਨਾ ਨੇ, ਵਿਕਾਰਾਂ ਤੋਂ ਛੁੱਟੀ ਕਰਨੀ, ਆਤਮਾ ਗਿਆਨ ਦੀ ਪ੍ਰਾਪਤੀ ਕਰਕੇ ਵਿੱਚ ਅਭੇਦ ਹੋਣਾ। ਦੋਹਰਾ, آسا کرشنا چنت وا اے ڈائن کر مارے جیون کے وت ہوئے مانا ہردے سمرت کو پائے. اس سنسار دے وچ من اندر بڑے دوش ہے, آسا دنیا دیا لوک لوگ دے پدارتھ دیا اچھا کرشنا جی پدارتھ دیا وہ مل جائے مل جائے پٹکنا لگی ہے. یہ کہندے مینو دو بہت وڈیا چڑیل چمبڑیاں آ گئی میرے یہ سری روپی گھر دے وچ انہاں ڈینا نے پوتنیاں نے ڈیرا لایا ہوا. آسا تے کرشنا یہ جڑے اس لوک دے سورگ دے پدارتھاں دی اچھا تے کرشنا بہت چنتا ہے. یہ ڈینا میرے گھر چ بیٹھیاں اور میری شانتی نوں دور کر رہی ہیں. ہر ویل چنت چنگا چنتا لگی رہتی ہے, آ کام کمی ہوئے گا وہ کمی ہوئے گا پراپتی کمی ہوئے گی. یہ ڈینا گھر چ بیٹھے ہیں کہندے اے گردیو آپ کرپا کرو, آپ جی دی کرپا تو میرا جیون جڑا یہ گزارا کیسے ہوئے گا. میری جڑی سمرتی ہے اور میرے جڑے شبھ گن ہیں انہوں نے یہ ڈینا دن رات کھا رہی ہیں. دوہرا کبھوں سمت پرکاشت کبھوں کمت ادھین بیبناری کے کنت جوں رہت سدا ات دین. کہنے میرے من وچ کدے تاں کوئی سونی اقل کی گل پیدا ہو جاتی ہے, کدی بے اقلی کے بچن آ جاتے ہیں, کھوٹی مت دے ادھین ہو جانا, کدی چنگی مت کا پرکاش ہو جانا. میری حالت اس طرح جویں دو بل میں نے دو استریاں کا پتی ہے وہ بھڑی حالت ہوں گی, کیونکہ ایک دا کوئی اور خیال ہے دوجی کا ہو رہا, وہ اپنی اچھا نہ پتی نو چلانا چاہنی ہے تے جیا کہنا نہیں مانتا ادھر کلیش ہے, وہ دکھی ہوں انہوں کدے سکھ کی پراپتی نہیں ہوں دی. اس طرح تے میری جڑی عقل ہے وہ دو پاسے ہونے کے کارن دکھ دا ورتی راگ دویش کی ورتی دے وچ قابو آیا ہوا بڑے کلیش وچ رہندا, کیونکہ جتھے پریم ہے اتھے راگ ہے, جتھے کوئی دویش ہے کلیش ہوندا. یہ ماڑی چنگی جڑی دھارنا جی ہر ویلے لگا رہنا تے ماڑی زیادہ گل پا جاتی ہے کیونکہ من ادھر بدھیرے جا. دوہرا نادیا سا شب شب تٹ پری منورتھ نیر کرشنا مرت ترم وجے پور کرم گمبھیر. یہ جڑی آسا روپی بیترنی ندی ہے, یہ چنگے ماڑے پورنے جڑے خیال ہے یہ من لو یہ دو کنارے ہے, من جڑا کی ایک دن واشنا یہ باشن روپی جل دے نال جڑی ندی ہے بھری ہوئی ہے. جو پدارتھاں کٹھے کرن دی اچھا کرشنا ہے یہ امت میں نے بہت زیادہ رنگ لہرا پیدا ہو رہی ہیں. تو جڑا من ہر ویلے پدارتھوں کی پراپتی کی پٹکنا لگی ہے یہ بھی بڑی ڈونگاری ہے, ایسے گھومن کے اسی دن رات گوتے کھا رہے ہیں پیام. کہندے ندی چ جل جنتو ہندے ہیں یہ کہندے پارم روپی پاور جڑیاں گمبھیر ڈونگیاں اور گھومن گھیریاں پاور جڑیاں گھومن گھیریاں بنیاں ہوئی دو خیر راگ آدک جل جنت بہ چنتا پرب پرواہ ترت تر ہرنی کرن تیرے بےدن گو من آہ. راگ کا مطلب ہے جڑے راگ دویش ودیا سمتا بھی نویش جھوٹا ہٹ سمتا آسمان بھاو یہ پنجے کرے شیطان جل جنتو پے بہت میں نے بہتے تے چنتا جی ہر ویلے کوئی سوچ لگی کتوں کھاواں گے کتوں پہناں گے کیویں رہاں گے کرجہ کیویں لاواں گے کنیاں دا ویاہ کیویں کراں گے کاروبار دی ترقی کیویں ہوئے گی ودیارتھی پاس کیویں ہوئے گا چنگے نمبر کیویں ہون گے میرٹ کیویں بنے گی کوچی پدوی کوئی نہ کوئی چنتا انسان لگی رہی ہے. میرا شریر تندرست کدوں ہوئے گا مقدمہ کدوں جتاں گا چنتا جڑی ہے یہ چنتا دا بڑا پربل بلشالی پرواہ جڑا بین بگ رہا ہے. ترت در ہرنی ترن تے بےدن وہ منا ترتوں مطلب ہے تیرج تیرج روپی تار نام ہے درخت ان ہرنی میں نے کٹن والی ہے ناش کرن والی ہے یہ تو جڑا ترنا ہے بڑا کٹھن ہے یہ تو پار ہونا ترتر ہرنی ترن کے بےدن مومن یہ تو ترنا بڑا کٹھن ہے یہ میرے من دے وچ بڑی کٹھن بےدن میں پیڑا ہے. دو پرول جگل شوب شوب گج پرت سو روس بڑھائے اور جڑے چنگے یا شوب میں نے چنگے شوب میں نے ماڑے جگل میں نے دو پرول بال شالی گج میں نے ہاتھی اور روس میں نے پروت شوب شوب روپی گال جڑے ہاتھی پیڑ پیڑ میں پیڑ رہے ہیں اور روز کروز بڑھائے بدا کے بڑے پرول ہے جگل جگل میں نے دونوں بڑے پرول ہے یہ آپس روز بڑھا کے پیڑ رہے ہیں. پنڈت نار جی کہندے میں اپنی غلطی نال یہ جڑے ہاتھی انہوں نے چاہ کے پھس گیا چنگے جڑے ماڑے خیال ہے انہوں نے بھی چنگی طرح فسیا میں انہوں نے پیا میں اپنی غلطی میں پر وہ مد سے آئے انہوں نے مد میرے درمیان آ کے فسیا میں. دو ہوں من کا دس دے بھی کمی کا چنچل سوا ہے کبو من ترتا گئی سمجھاؤ سہ پوت جیسے مرکٹ دش پر کبو من ٹھٹ ہو گوت. ہوں پنڈت جی دس رہے ہیں کہ من کا سہایا سہ کدے بھی ٹکتا نہیں ترتا میں نہیں ہوں اس کو ہونا پھر ہونا نہ گہ نام ہوں پکڑن کا نہ یہ ٹکتا ہی ہے نہ یہ فڑیا ہی جنوں پوت میں نہیں ہوں بار بار یہ بہت ویری سینکڑے سہمنے سینکڑے ویری سمجھا سمجھا کے تھک گئے ہیں اور یہ سمجھتا ہی نہیں کیویں ہوں دشٹان دے جویں کہندے جڑا مارکٹ نام ہے باندر کا ਬਾਂਦਰ ਕਹਿੰਦੇ ਜਿਵੇਂ ਦਰਖਤ ਦੇ ਉੱਤੇ ਠਾਡੋ ਇਸ ਤਤ ਨਹੀਂ ਹੁੰਦਾ, ਬਹੁਤ ਮਿਹਨੇ ਹੁੰਦਾ ਨਾ, ਕਦੀ ਟਪੂਸੀ ਮਾਰੀ ਉਹ ਟਣ ਜਾਵੇਗਾ, ਕਦੀ ਉਹ ਟਣ ਜਾਵੇਗਾ। ਇਸ ਤਰ੍ਹਾਂ ਮਨ ਦੀ ਹਾਲਤ ਹੈ। ਅੱਗੇ ਹੋਰ ਦਿਸ਼ਟਾਂ ਲੈਂਦੇ ਮਨ ਦੀ ਚੰਚਲਤਾ ਬਾਰੇ। ਇਹ ਛੇ ਤਰ੍ਹਾਂ ਦੀ ਚੰਚਲਤਾ ਇਹ ਚ ਦੱਸੀ ਹੈ। ਦੋਹਰਾ ਚੱਲ ਦਲ ਪੁੱਤਰ ਪਤਾਕ ਪਟ ਦਾਮਨ ਕਸ਼ਪ ਮਾਤ ਭੂਤ ਦੀਪ ਦੀਪਕ ਸ਼ਿਖਾ ਜੋ ਮਨ ਬਿਰਤਾ ਨਾਥ। ਚੱਲ ਦਲ ਪੁੱਤਰ ਜਿਵੇਂ ਪਿੱਪਲ ਦਾ ਪੁੱਤਰ, ਪਤਾਕ ਪਟ ਜਿਵੇਂ ਝੰਡੇ ਦਾ ਫਰਰਾ ਹੁੰਦਾ, ਦਾਮਨ ਜਿਵੇਂ ਬਿਜਲੀ ਹੈ, ਆਕਾਸ਼ ਕਦੀ ਉਧਰ ਰਿਸ਼ਕਦੀ ਹੈ ਕਦੀ ਉਧਰ, ਕਛੂ ਕੁਮਾਰ ਮੈਨੇ ਕਛੂ ਦੀ ਸਿਰੀ ਹੈ ਜਿਹੜੀ ਕਦੀ ਅੰਦਰ ਨੂੰ ਕੱਢ ਲੈਂਦਾ ਕਦੀ ਬਾਹਰ ਨੂੰ। ਭੂਤ ਦੀਪ ਜਿਵੇਂ ਭੂਤਾਂ ਦੀ ਅੱਗ ਹੈ, ਦੀਪ ਮੈਨੇ ਅੱਗ, ਦੀਪਕ ਸ਼ੇਖਾ ਜਿਵੇਂ ਦੀਵੇ ਦੀ ਲਾਟ ਹੈ ਉਹ ਵੀ ਟਿਕਦੀ। ਜੋ ਮਾਨੇ ਮਾਨੇ ਇਸ ਤਰ੍ਹਾਂ ਬਿਰਤਾ ਨਾਥ, ਇਹ ਵਿਅਕਤੀ ਦੀ ਹਾਲਤ ਵੀ ਇਵੇਂ ਹੈ ਵੀ ਟਿਕਦੀ ਨਹੀਂ, ਦਿਨ ਰਾਤ ਚੰਚਲਤਾਈ ਦੇ ਵਿੱਚ ਰਹਿੰਦੀ ਹੈ। ਇਸ ਤਰ੍ਹਾਂ ਦੀ ਹਾਲਤ ਜੀਵ ਦੀ ਬਣੀ ਹੋਈ ਹੈ। ਦੋਹਰਾ ਸਹਿਜ ਸੁਭਾ ਆਕਾਸ਼ ਕੋ ਪਾਵਕ ਚਰਕ ਚਲੰਤ ਚੰਚਲ ਸੁਤੇ ਅਨਾਥ ਕੋ ਮਨ ਰਥ ਵਿਖੈ ਕਰੰਤ। ਸਹਿਜ ਸੁਭਾਵ ਹੁੰਦਾ ਸੁਤੇ ਸਿੱਧੇ ਹੀ, ਪਾਵਕ ਅਗਨੀ ਦਾ ਵਾਚ ਕਿਹਾ, ਤੇ ਚਰਪ ਨਾਮ ਹੁੰਦਾ ਲਾਟਾਂ ਜਿਹੜੀਆਂ, ਚਲੰਤ ਨਾਮ ਹੁੰਦੀਆਂ ਚਲਾਇਮਾਨ ਹੋਣਾ। ਜਿਸ ਤਰ੍ਹਾਂ ਅੱਗ ਦੀ ਜਿਹੜੀ ਲਾਟ ਹੈ ਤੇ ਉਹ ਆਕਾਸ਼ ਵੱਲ ਨੂੰ ਸੁਭਾਵ ਕਹੀ ਜਾਂਦੀ ਹੈ, ਇਸੇ ਤਰ੍ਹਾਂ ਜਿਹੜਾ ਮਨ ਹੈ ਇਹਦਾ ਵੀ ਬੜੇ ਅਨਾਦੀ ਕਾਲ ਤੋਂ ਇਹ ਸੁਭਾਅ ਚੱਲਿਆ ਹੁੰਦਾ, ਬੜਾ ਚੰਚਲ ਹੈ ਤੇ ਇਹ ਮਨ ਜਿਹੜਾ ਵੇਖਿਆ ਦੇ ਨਾਲ ਬੜੀ ਪ੍ਰੀਤੀ ਕਰ ਰਿਹਾ। ਦੋਹਰਾ ਜਦ ਸੱਚ ਉਹ ਮਿਥਿਆ ਕਦੋਂ ਗਏ ਹੋ ਤਾਂ ਜੋ ਨਿਜਾਤ ਗਈ ਚੁੰਦਰ ਸਰਬ ਜਿਉਂ ਉਗਲਤ ਗੰਤ ਨਾ ਖਾਤ। ਉਗਲਤ ਮੈਨੇ ਹੁੰਦਾ ਉਗਲਣਾ ਗਲਛਣਾ। ਦ੍ਰਿਸ਼ਟਾਂਤ ਦਿੰਦੇ ਆ ਇਹ ਜਿਤਨਾ ਵੀ ਦੁਨੀਆਂ ਦਾ ਮੋਹ ਹੈ ਸਾਰਾ ਝੂਠਾ ਹੈ, ਨਾ ਤਾਂ ਇਹ ਪਕੜਿਆ ਜਾਂਦਾ ਨਾ ਇਹ ਤਿਆਗਿਆ ਜਾਂਦਾ। ਇਸ ਤਰ੍ਹਾਂ ਦੀ ਹਾਲਤ ਹੈ ਜਿਵੇਂ ਜਿਹੜੀ ਚੁਕੁੰਦਰ ਘੀਸ ਹੁੰਦੀ ਹੈ, ਸੱਪ ਜੇ ਉਹਨੂੰ ਪਕੜ ਲੈ ਨਾ ਤਾਂ ਉਹਨੂੰ ਅੰਦਰ ਨਵਾਉਂਦਾ ਨਾ ਉਹਨੂੰ ਛੱਡਦਾ, ਜੇ ਖਾਂਦਾ ਤੇ ਸਰੀਰ ਗਲ ਜਾਂਦਾ, ਜੇ ਛੱਡਦਾ ਉਹਦੀਆਂ ਅੱਖਾਂ ਨੂੰ ਪੈ ਜਾਂਦੀ ਹੈ, ਅੱਖਾਂ ਦੋਨਾਂ ਹੋ ਜਾਂਦਾ। ਦੋਹਰਾ ਸਮਾਂ ਦਾਨ ਗੁਰ ਕਹਿਤ ਹੈ ਦਇਆ ਜੋਤ ਕਹਿ ਬੋਲ ਮਮ ਬਚਨਵੇਂ ਅੰਨ ਤੂੰ ਆਪਤ ਵਾਕ ਅਡੋਲ। ਆਪਤ ਮੈਨੇ ਹੁੰਦੇ ਸੱਚੇ ਬਚਨ, ਸ਼ੰਕੇ ਹੁੰਦੇ ਨਾ। ਸਮਾਂ ਦਾਨ ਹੁੰਦਾ ਉੱਤਰ ਜਾਂ ਅਕਾਗਰਤਾ ਜਾਂ ਔਰ ਧੀਰਜਵਾਨ ਧੀਰਜਤਾ ਦੀ ਵਿਰਤੀ ਹੋਣੀ। ਕਹਿੰਦੇ ਸ਼ੇਸ਼ ਦੀਆਂ ਵੀ ਇਹ ਗੱਲਾਂ ਨੂੰ ਸੁਣ ਕਰਕੇ ਗੁਰੂ ਜੀ ਨੇ ਫਿਰ ਜਿਹੜੇ ਦਇਆ ਦੇ ਸੰਯੁਕਤ ਵਚਨ ਸੀ ਉਹ ਕਹੇ। ਉਹਦੇ ਜਿਹੜੇ ਪ੍ਰਸ਼ਨ ਸੀ ਦਇਆ ਯੋਗ ਕਹਿ ਬੋਲ, ਦਇਆ ਦੇ ਯੋਗਤ ਸਹਿਤ ਜਿਹੜੇ ਬਚਨ ਸੀ ਉਹ ਕਹੇ। ਕਹਿੰਦੇ ਮਨ ਬਚਨ ਹੈ ਤੂੰ ਮੇਰੇ ਬਚਨਾਂ ਦੇ ਵਿੱਚ ਆ ਕਿ ਤੈਨੂੰ ਤੇਰੇ ਪ੍ਰਸ਼ਨਾਂ ਦਾ ਸਮਾਧਾਨ ਕਰਦੇ ਹਾਂ, ਉੱਤਰ ਦਿੰਦੇ ਹਾਂ। ਦਇਆ ਦੇ ਸਹਿਤ ਖਿਜੇ ਨੇ, ਬੜੇ ਪ੍ਰੇਮ ਨਾਲ ਉੱਤਰ ਦਿੰਦੇ। ਕਈਆਂ ਨੂੰ ਪ੍ਰਸ਼ਨ ਪੁੱਛੋ ਬੜੇ ਖਿਜ ਜਾਂਦੇ ਆ, ਗੁੱਸੇ ਨਾਲ ਭਰ ਦਿੰਦੇ ਆ, ਪਰ ਧੀਰੇ ਦੇ ਵਿੱਚ ਗੁਰੂ ਜੀ ਨੇ ਉਹ ਬਚਨ ਕਹੇ ਪੂਰੇ ਪ੍ਰਸ਼ਨਾਂ ਦਾ ਉੱਤਰ ਦੇਣ ਵਾਸਤੇ, ਬੜੀ ਯੋਗਤੀ ਪੂਰਵਕ ਬਚਨ ਕਹੇ। ਕਹਿੰਦੇ ਮੇਰੇ ਬਚਨਾਂ ਤੇ ਤੂੰ ਵਿਸ਼ਵਾਸ ਲਿਆਉਣਾ ਕਰ। ਆਪਤ ਵਾਕ ਅਡੋਲ, ਕਿਉਂਕਿ ਜਿਹੜੇ ਬਚਨ ਹੈ ਇਹ ਸੱਚੇ ਹੈ ਔਰ ਅਡੋਲ ਹੈ, ਡੋਲਣ ਤੋਂ ਹੈ ਤਿਆ। ਜਿਹਨਾਂ ਬਚਨਾਂ ਤੇ ਦ੍ਰਿੜਤਾ ਕਰੇਗਾ ਤੇਰਾ ਮਨ ਵੀ ਅਡੋਲ ਹੋ ਜਾਏਗਾ। ਦੋਹਰਾ ਨੇ ਸੰਸ ਹੈ ਮਨ ਹੈ ਚਪਲ ਦੁੱਖ ਕਰ ਗੱਤ ਅਤੇ ਆਹੇ ਗੁਰ ਸ਼ੁੱਧ ਸ਼ੁੱਧ ਅਭਿਆਸ ਕਰ ਨਿਸ਼ਚਲ ਕੀ ਜਿਤਾਹੇ। ਸੰਤੇ ਹੁੰਦੇ ਪਰਮਾਣਗਤ ਪਰਮੇਰਗਤ ਔਰ ਵਪਾਰਜ ਹੈ। ਪਰਮਾਣਗਤ ਜਿਹੜਾ ਸੰਸ ਆਏ ਵੇਦ ਚ ਕੀ ਲਿਖਿਆ, ਗੁਰੂ ਗ੍ਰੰਥ ਸਾਹਿਬ ਕੀ ਲਿਖਿਆ, ਇਹ ਯਥਾਰਥ ਵਕਤ ਬ੍ਰਹਮਨੇਸ਼ੀ ਸ਼ਰੋਤਰੀ ਮਹਾਂਪੁਰਖਾਂ ਤੋਂ ਵਿਚਾਰ ਸੁਣਨੇ ਨਾਲ ਨਿਵਰਤ ਹੁੰਦਾ। ਔਰ ਪਰਮੇਰਗਤ ਜਿਹੜਾ ਇਹ ਮੰਨਣ ਤੋਂ ਨਿਵਰਤ ਹੁੰਦਾ, ਜਿਹੜਾ ਵਪਾਰਜੇ ਹੈ ਇਹ ਨਿਧਿਆਸਨ ਤੋਂ ਨਿਵਰਤ ਹੁੰਦਾ। ਹੁਣ ਗੁਰੂ ਜੀ ਦੱਸਦੇ ਕਿ ਹੇ ਸਿੱਖ, ਕਹਿੰਦੇ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਜਿਹੜੀ ਤੂੰ ਗੱਲ ਕਹੀ ਹੈ, ਵਾਕਿਆ ਹੀ ਮਨ ਬੜਾ ਚੰਚਲ ਹੈ, ਇਹਨੂੰ ਗਹਿ ਜਿਹੜਾ ਪਕੜਨਾ ਇਹ ਵੀ ਬੜਾ ਕਠਿਨ ਹੈ, ਇਹ ਦੁੱਖ ਕਰਿਆ ਬੜਾ ਕਠਿਨ ਹੈ, ਗਤ ਮੈਂ ਨਹੀਂ ਹੁੰਦਾ ਫੜਨਾ। ਇਹਦੀ ਜਿਹੜੀ ਚਾਲ ਹੈ ਜਿਹੜੀ ਚੰਚਲ ਹੈ। ਔਰ ਜਦੋਂ ਕਹਿੰਦੇ ਫਿਰ ਗੁਰੂ ਜੀ ਦਾ ਜਿਹੜਾ ਗੁਰਮੰਤਰ ਹੈ ਉਪਦੇਸ਼ ਹੈ ਇਹਦੀ ਕਮਾਈ ਕਰੀਏ ਤੇ ਮਨ ਫਿਰ ਨਿਰਮਲ ਹੋ ਜਾਂਦਾ। ਜਦੋਂ ਵਾਰ ਵਾਰ ਅਭਿਆਸ ਕਰਦੇ ਉਹਨਾਂ ਬਚਨਾਂ ਦਾ, ਫਿਰ ਇਹ ਜਿਹੜਾ ਅਸਾਧ ਮਨ ਹੈ ਇਹਨੂੰ ਆਪਾਂ ਟਿਕਾ ਸਕਦੇ ਹਾਂ, ਕਾਬੂ ਕਰ ਸਕਦੇ ਹਾਂ। ਨਿਸ਼ਚਿਤ ਮੈਨੇ ਹੁੰਦਾ ਟਿਕਾ ਲੈਣਾ, ਅਭਿਆਸ ਹੁੰਦਾ ਬਾਰ ਬਾਰ ਗੁਰੂ ਦੇ ਬਚਨਾਂ ਨੂੰ ਰਿਪੀਟ ਕਰਨਾ, ਦੁਹਰਾਉਣਾ, ਚੇਤੇ ਕਰਨਾ, ਉਹਨਾਂ 'ਤੇ ਅਮਲ ਕਰਨਾ। ਕੀ ਨਾਮ ਕਰਨੇ ਦਾ ਇਸ ਵਾਸਤੇ ਕਹਿੰਦੇ ਹੇ ਸ਼ੇਸ਼, ਜਦੋਂ ਤੂੰ ਗੁਰ ਸ਼ਰੁੱਤ ਸੁੱਧ ਅਭਿਆਸ ਕਰ, ਗੁਰੂ ਦੇ ਬਚਨਾਂ ਨੂੰ ਸੁਣੇਗਾ ਅਤੇ ਅਭਿਆਸ ਕਰੇਗਾ, ਤੇਰਾ ਮਨ ਸ਼ੁੱਧ ਹੋ ਜਾਏਗਾ, ਫਿਰ ਤੂੰ ਆਪਣੇ ਮਨ ਨੂੰ ਇਕਾਗਰ ਕਰ ਲੈਣਗਾ, ਫਿਰ ਤੇ ਮੈਨੂੰ ਕੋਈ ਸੰਸਾ ਨਹੀਂ ਰਹੇਗਾ, ਚਤੁਰ ਚੰਚਲਤਾ ਵੀ ਦੂਰ ਹੋ ਜਾਏਗੀ, ਤੇ ਦੋਕਰ ਗਤ ਜਿਹਦੀ ਗਤੀ ਜਿਹੜੀ ਚਾਲ ਬੜੀ ਕਠਿਨ ਹੈ, ਆਤਮਾ ਨੇ ਬਹੁਤ ਆਹੇ ਮੈਨੇ ਹੈ, ਇਸ ਚੰਚਲ ਮਨ ਨੂੰ ਕਾਬੂ ਕਰ ਲੈਂਦਾ। ਦੋਹਰਾ ਹੋਂ ਵਖਈ ਅਤ ਅਜਿਤ ਮਨ ਨਾਨ ਹੋ ਤਵਿਆਸ, ਤਾਂ ਤੇ ਪ੍ਰਭ ਤੁਮ ਪਦ ਸ਼ਰਨ ਹਰੋ ਕਠਿਨ ਜਗ ਤ੍ਰਾਸ। ਕਿ ਗੁਰੂ ਜੀ ਕਹਿੰਦੇ ਮੈਂ ਤਾਂ ਬਹੁਤ ਵਿਕਾਰਾਂ ਦੇ ਵਿੱਚ ਫਸਿਆ ਪਿਆ, ਮੈਂ ਬਖੇਰੀ ਹਾਂ, ਇਹ ਜਿਹੜੇ ਪੰਜੇ ਸੂਕਸ਼ਮ ਵਿਕਾਰ ਹੈ ਸ਼ਬਦ ਸਪਰਸ਼ ਰੂਪ ਗੰਧ ਖਾਂ ਗੁਰੂ ਮੋਹ ਖਾਕ, ਇਹਨਾਂ ਨੇ ਫਸਿਆ ਹੱਥ ਸਾਹਿਬ ਬਹੁਤ, ਇਹ ਮਨ ਅਜੇ ਤੇ ਜਿੱਤਿਆ ਨਹੀਂ ਜਾਂਦਾ, ਤੇ ਮੇਰੇ ਤੋਂ ਕਹਿੰਦੇ ਅਭਿਆਸ ਵੀ ਨਹੀਂ ਹੁੰਦਾ, ਅਭਿਆਸ ਕਰਨੇ ਦੇ ਮਨ ਨੂੰ ਚੰਚਲ ਕਰਦੇ ਆ, ਤੇ ਜੇ ਮੇਰੇ ਚ ਆਪਣੇ ਜੀ ਕਹਿੰਦੇ ਸਮਰੱਥਾ ਹੋਵੇ ਤੁਹਾਡੀ ਸ਼ਰਨ ਕਿਉਂ ਆਉਣਾ, ਇਸ ਵਾਸਤਾਂ ਤੇ ਇਸ ਲਈਏ ਪ੍ਰਭ ਤੁਮ ਪਦ ਸ਼ਰਨ, ਤੁਹਾਡੇ ਚਰਨਾਂ ਦੀ ਸ਼ਰਨ ਜਾਣ, ਹਰ ਉਹ ਕਠਿਨ ਜਗ ਤ੍ਰਾਸ, ਜਿਹੜਾ ਸੰਸਾਰ ਦਾ ਤ੍ਰਾਸ ਕਠਿਨ ਬੜਾ ਮਹਿੰਗਾ ਮੁਸ਼ਕਲ ਕਰੜਾ ਡਰ ਆ, ਇਹ ਮੇਰਾ ਦੂਰ ਕਰ ਦਿਓ। ਗੁਰੂ ਜੀ ਸਿੱਖਿਆ ਦਿੰਦੇ ਆ ਦੋਹਰਾ, ਸੁਣ ਸੇ ਗੁਰਤਮ ਸਿੱਖ ਕਹੂੰ ਜੋ ਚਾਹਤ ਨਿਜ ਸ਼੍ਰੇ, ਜਗਵੰਦ ਇੱਛਤ ਮੁਚਿਓ ਸੋ ਸਤਸੰਗ ਕਰੇ। ਇੱਛਤ ਮੈਨੇ ਜੇ ਤੇਰੀ ਇੱਛਾ ਆ, ਮੁਚਣਾ ਮੈਨੇ ਹੁੰਦਾ ਇਤੋਂ ਬਚਣ ਦਾ, ਤੇ ਕਰੇ ਮੈਨੇ ਹੁੰਦਾ ਕਰਨ ਦਾ। ਕਹਿੰਦੇ ਜੇ ਸਿੱਖਾ ਤੈਨੂੰ ਅਸੀਂ ਬਹੁਤ ਭਲੇ ਦੀ ਗੱਲ ਸਮਝਾਉਂਦੇ ਹਾਂ, ਜੇ ਤੂੰ ਆਪਣੀ ਸ਼੍ਰੇ ਕਲਿਆਣ ਚਾਹੁੰਦਾ, ਔਰ ਜਿੰਨੇ ਵੀ ਇਹ ਦੁਨੀਆਂ ਦੇ ਬੰਧਨ ਹੈ ਇਹਨਾਂ ਨੂੰ ਕੱਟਣਾ ਚਾਹੁੰਦਾ, ਬੱਚੇ ਕੱਟਣਾ ਚਾਹੁੰਦਾ, ਇੱਛਾ ਨੂੰ ਕੱਟਣਾ ਚਾਹੁੰਦਾ, ਇਹਨਾਂ ਨੂੰ ਛੁਟਕਾਰਾ ਪਾਉਣਾ ਚਾਹੁੰਦਾ। ਫੇਰ ਤੂੰ ਸਤਸੰਗ ਕਰੇ ਤੇ ਮਹਾਂਪੁਰਖਾਂ ਦੀ, ਪਵਿੱਤਰ ਪੁਰਖਾਂ ਦੀ, ਨਾਮ ਅਭਿਆਸੀਆਂ ਦੀ, ਸ਼ੁਭ ਆਚਾਰ ਵਿਚਾਰ ਵਾਲਿਆਂ ਦੀ ਸੰਗਤ ਕਰਿਆ ਕਰ। ਜਿੱਥੇ ਤੇਰਾ ਆਹਾਰ ਵੀ ਸ਼ੁੱਧ ਹੋਵੇ, ਵਿਹਾਰ ਵੀ ਤੇਰਾ ਚਾਲ ਚੱਲਣ ਵੀ ਸ਼ੁੱਧ ਹੋਵੇ, ਤੇਰੇ ਅੰਦਰ ਪ੍ਰੇਮਾ ਭਗਤੀ ਵੀ ਪੈਦਾ ਹੋਵੇ, ਗਿਆਨ ਵਿਰਾਗ ਵੀ ਪੈਦਾ ਹੋਵੇ, ਵਿਵੇਕ ਬੁੱਧੀ ਵੀ ਹੋਵੇ, ਔਰ ਸਮਦ੍ਰਿਸ਼ਟਾ ਪੁਰਸ਼ਾਂ ਦੀ ਸੰਗਤ ਕਰਿਆ ਕਰ। ਦਵੈਤਵਾਦੀਆਂ ਦੀ ਸੰਗਤ ਜਿਹੜੀ ਹੈ ਉਹ ਮਨ ਵਿੱਚ ਕਈ ਦੋਸ਼ ਔਰ ਵਿਕਾਰ ਪੈਦਾ ਕਰਦੀ ਹੈ, ਝਗੜੇ ਵਿਵਾਦ ਪੈਦਾ ਕਰਦੀ ਹੈ। ਦੋਹਰਾ, ਕਿਉਂਕਿ ਸੰਸਾਰ 'ਤੇ ਦਵੈਤਵਾਦ ਦਾ ਉਪਦੇਸ਼ ਬਹੁਤ ਚੱਲ ਰਿਹਾ, ਅਦਵੈਤਵਾਦ ਬਿਰਲੇ ਹੀ ਹੈ ਜਿਹੜੀ ਏਕਤਾ ਉਪਦੇਸ਼ ਦਿੰਦੇ ਆ, ਆਪ ਏਕਤਾ ਦੇ ਵਿੱਚ ਲੱਗੇ ਆ, ਜੁੜੇ ਨੂੰ ਏਕਤਾ ਵਿਰਤੀ ਜੋੜਦੇ ਆ, ਅਤੇ ਦਵੈਤਵਾਦ ਕਰਕੇ ਝਗੜੇ ਆ, ਚਾਹੇ ਉਹ ਧਾਰਮਿਕ ਤੌਰ 'ਤੇ, ਚਾਹੇ ਸਿਆਸੀ ਹੈ, ਚਾਹੇ ਰਾਜਨੀਤਿਕ ਹੈ, ਚਾਹੇ ਵਿਵਹਾਰਕ ਲੈਣ ਦੇਣ ਦੇ ਆ, ਚਾਹੇ ਪਰਿਵਾਰਾਂ ਦੇ ਵਿੱਚ ਆ, ਦੇਸ਼ਾਂ ਰਾਜਾਂ ਸਮਾਜਾਂ 'ਚ ਆ। ਅਤੇ ਜਿੱਥੇ ਅਦਵੈਤ ਆ ਜਾਂਦਾ ਉੱਥੇ ਤਾਂ ਕੋਈ ਝਗੜਾ ਹੀ ਨਹੀਂ ਰਹਿ ਜਾਂਦਾ, ਦਵੈਤ ਦੇ ਸਾਰੇ ਝਗੜੇ ਆ। ਦੋਹਰਾ, ਗਹਿ ਚੁੰਦਰ ਐਹੀ ਮਰੈ ਤਜੈ ਦੇਵਿੰਦ ਕੀ ਹਾਨ। ਜੇ ਕਹਿੰਦੇ ਉਹ ਘੀਸ ਨੂੰ ਸੱਪ ਮੂੰਹ ਨਾਲ ਫੜ ਲੈ ਤੇ ਸੱਪ ਉਹਦੇ ਚੋਂ ਜਿਹੜੀ ਦੁਰਗੰਧੀ ਹੈ ਉਹਨੇ ਮਰ ਜਾਂਦਾ, ਜੇ ਉਹਨੂੰ ਛੱਡਦਾ ਫਿਰ ਉਹਦੀਆਂ ਅੱਖਾਂ ਦੀ ਹਾਮੀ ਨਾਸ ਕਰਦੀ ਹੈ। ਤੇ ਜੇ ਬਚਣਾ ਚਾਹੇ ਜਿਵੇਂ ਉਹ ਸੱਪ ਜਿਹੜਾ ਪਾਣੀ 'ਚ ਵੜ ਜਾਂਦਾ ਤੁਹਾਨੂੰ ਸੁੱਖ ਹੁੰਦਾ, ਇਸੇ ਤਰ੍ਹਾਂ ਜਲ ਪਾਵੈ ਸੁੱਖ ਹੋਤ ਹੈ, ਜੇ ਜਲ ਨੂੰ ਪਾ ਲੈਂਦਾ ਉਹਨੂੰ ਸੁੱਖ ਰਹਿੰਦਾ। ਇਸ ਤਰ੍ਹਾਂ ਹੇ ਪੁਰਸ਼ਾ ਨਰ ਸਤਸੰਗ ਪ੍ਰਮਾਣ, ਜਿਹੜਾ ਪੁਰਸ਼ ਹੈ ਉਸ ਨੂੰ ਜਿਹੜੀ ਸ਼ੁਭ ਪੁਰਸ਼ਾਂ ਦੀ ਸੰਗਤ ਹੈ ਇਹ ਪ੍ਰਮਾਣ ਨਹੀਂ ਕਿਹਾ। ਇਸ ਵਾਸਤੇ ਸੰਗਤ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ। ਸੋਰਠ, ਸ਼੍ਰੀ ਗੁਰੂ ਪਰਮ ਦਿਆਲ ਅਸਰਨ ਸਰਨ ਅਧਾਰਿਤ ਜਨ ਨਾਥ ਹੋਰ ਸਾਲ ਕਿਰਪਾ ਕਰਤ ਚਾਹਤ ਹਰਿਓ। ਪੰਡਿਤ ਨਾਥ ਜੀ ਬੜੇ ਵਿਦਵਾਨ ਆ, ਉਹ ਦੱਸ ਰਹੇ ਵਿਚਾਰ ਵਾਲਾ ਸਮਝੋ, ਛੋਟਾ ਵਿਚਾਰ ਸਭ ਰਹੀ ਹੈ। ਕਹਿੰਦੇ ਆਪਣੇ ਗੁਰੂ ਦੇ ਪਰਉਪਕਾਰ ਨੂੰ ਮੁੱਖ ਰੱਖ ਕੇ ਦੱਸਦੇ ਆ, ਸ਼੍ਰੀ ਜਿਹੜੇ ਸ਼੍ਰੋਮਣੀ ਗੁਰੂ ਪਰਮ ਜਿਹੜੇ ਬਹੁਤ ਵੱਡੇ ਉਤਕ੍ਰਿਸ਼ਟ ਹੈ, ਦਿਆਲੂ ਅਸਰਨ, ਜਿਨ੍ਹਾਂ ਨੂੰ ਕਿਤੇ ਢੋਈ ਨਾ ਮਿਲੇ, ਨਿਆਸਰੇ ਬੰਦੇ ਨੇ, ਆਧਾਰ ਸ੍ਰੇਸ਼ਟ ਅਤ ਬਹੁਤ ਆ, ਉਹਨਾਂ ਨੂੰ ਸ਼ਰਨ ਦਿੰਦੇ ਹਨ, ਨਿਆਸਰਿਆਂ ਨੂੰ ਆਸਰਾ ਦਿੰਦੇ ਹਨ। ਜਨ ਨਾਥ ਹੋਰ ਸਾਲ ਕਿਰਪਾ ਕਰ ਚਾਹ ਕਰਿਓ। ਪੰਡਿਤ ਨਾਥ ਜੀ ਦੱਸਦੇ ਆ, ਕਹਿੰਦੇ ਮੈਂ ਆਪਣੇ ਔਰ ਹਿਰਦੇ ਦੇ ਜਿੰਨੇ ਵੀ ਸਾਲ ਦੁੱਖ ਆ ਦੂਰ ਕਰਨੇ ਚਾਹੁੰਦਾ, ਆਪ ਜੀ ਕਿਰਪਾ ਕਰਕੇ ਇਹਨਾਂ ਸਾਰਿਆਂ ਨੂੰ ਨਾਸ ਕਰ ਦਿਓ। ਤੁਸੀਂ ਮੇਰੇ ਤੇ ਕਿਰਪਾ ਕਰੋ, ਮੇਰੇ ਸਾਰੇ ਦੁੱਖ ਜਿਹੜੇ ਨਿਵਰਤ ਹੋ ਜਾਣ। ਇਹ ਸ਼੍ਰੀ ਵਿਚਾਰ ਮਾਲਾ ਸਿੱਖ ਅਸਿੱਖ ਪ੍ਰਥਮ ਵਿਸ਼ਰਾਮ। ਸ਼੍ਰੀ ਵਿਚਾਰ ਮਾਲਾ ਗ੍ਰੰਥ ਦਾ ਤੇ ਸਿੱਖ ਕੌਣ ਹੈ ਤੇ ਅਸਿੱਖ ਕੌਣ ਹੈ, ਜਾਂ ਸ਼ੁਭ ਸਿੱਖਿਆ ਤੇ ਅਸ਼ੁਭ ਜਿਹੜੀ ਦੋਹਾਂ ਦਾ ਨਿਰਣਾ ਕਰਕੇ ਇਹ ਵਿਚਾਰ ਵਿਚਾਰਾਂ ਦੀ ਜਿਹੜੀ ਮਾਲਾ ਲੜੀ ਹੈ ਰੋਈ ਹੋਈ ਵਿਵੇਕ ਰੂਪੀ ਧਾਗੇ 'ਚ, ਸ਼ੁਭ ਗੁਣਾਂ ਰੂਪੀ ਮੋਤੀਆਂ ਦੀ ਮਾਲਾ, ਇਹਦਾ ਜਿਹੜਾ ਪਹਿਲਾ ਵਿਸ਼ਰਾਮ ਨੇ ਅਧਿਆਸ ਸੀ ਉਹ ਸੰਪੂਰਨ ਹੋ ਗਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।